ਹਰਮਨ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਆਸਟ੍ਰੇਲੀਆ ਤੋਂ। ਅੱਜ ਆਪਾਂ ਡਾਕਟਰ ਗੁਰਨਾਮ ਸਿੰਘ ਤੀਰ ਹੁਣਾਂ ਦਾ ਲਿਖਿਆ ਹੋਇਆ ਇੱਕ ਵਿਅੰਗ ਚਾਚਾ ਚੰਡੀਗੜ੍ਹੀਆ ਸਾਡੇ ਨਾਲ ਸਾਂਝਾ ਕਰਨਾ। ਚਾਚਾ ਚੰਡੀਗੜ੍ਹੀਆ ਨੇ ਅਵਾਰਡ ਮੁੱਛਿਆ। ਚਾਚਾ ਚੰਡੀਗੜ੍ਹੀਆ
ਜਿੰਦਾਬਾਦ,
ਚਾਚਾ ਚੰਡੀਗੜ੍ਹੀਆ
ਜਿੰਦਾਬਾਦ,
ਸਾਹਿਤ ਅਕੈਡਮੀ ਅਵਾਰਡ
ਮਿਲਦੇ ਰਹਿਣ,
ਊਲ ਜਲੂਲ ਖਰੜੇ
ਛਪਦੇ ਰਹਿਣ,
ਚਾਚਾ ਚੰਡੀਗੜ੍ਹੀਆ ਚਾਚਾ ਚੰਡੀਗੜ੍ਹੀਆ। ਇਹਨਾਂ ਅਸਮਾਨ ਗੁੰਜਾਊ ਨਾਰਿਆਂ ਨਾਲ ਚਾਚਾ ਚੰਡੀਗੜ੍ਹੀਆ ਦੇ ਨਦਾਨ ਦੋਸਤਾਂ ਨੇ ਉਸ ਸਮੇਂ ਸਨਮਾਨਿਤ ਕੀਤਾ ਜਦੋਂ ਆਪਣੇ ਖਰਚ ਤੇ ਰਖਵਾਈ ਗਈ ਗਾਰਡਨ ਪਾਰਟੀ ਦੀਆਂ ਰੌਣਕਾਂ ਮਾਨਣ ਲਈ ਚੰਡੀਗੜ੍ਹ ਦੇ ਪੰਚਾਇਤ ਭਵਨ ਵਿੱਚ ਦਾਖਲ ਹੋਏ। 3-4 ਦਿਨ ਪਹਿਲਾਂ ਸਾਰੇ ਅਖਬਾਰਾਂ ਵਿੱਚ ਉਹਨਾਂ ਦੀ ਤਸਵੀਰ ਛਪ ਚੁੱਕੀ ਸੀ ਅਤੇ ਉਸਦੇ ਥੱਲੇ ਲਿਖਣ ਵਾਲਿਆਂ ਨੇ ਚਾਚੇ ਦੀ ਬੇਨਤੀ ਉੱਤੇ ਲਿਖ ਰੱਖਿਆ ਸੀ, ਸਾਹਿਤ ਅਕੈਡਮੀ ਦੇ ਅਵਾਰਡਾਂ ਦੇ ਸਾਰੇ ਰਿਕਾਰਡ ਤੋੜਨ ਵਾਲਾ ਚਾਚਾ ਚੰਡੀਗੜ੍ਹੀਆ ਜੀ, ਜਿਨ੍ਹਾਂ ਨੂੰ ਇਸ ਸਾਲ ਉਹਨਾਂ ਦੇ ਸਾਹਿਤਕ ਸ਼ਾਹਕਾਰ ਬਰਫਾਨੀ ਲਾਟਾਂ ਦੇ ਦੀਵੇ ਸਦਕਾ 10,000 ਰੁਪਏ ਦਾ ਨਕਦ ਇਨਾਮ ਮਿਲਿਆ ਹੈ। ਭਲਾ ਇਨਾਮ ਮਿਲਦਾ ਕਿਵੇਂ ਨਾ, ਚਾਚਾ ਜੀ 8-10 ਸਾਲ ਤੋਂ ਸਬਰ ਨਾਲ ਲੋਕਾਂ ਨੂੰ ਅਵਾਰਡ ਮਿਲਦੇ ਦੇਖਦੇ ਰਹੇ। ਸੁੱਖ ਨਾਲ ਐਸੀਆਂ ਪੁਸਤਕਾਂ ਨੂੰ ਇਨਾਮ ਦਿੱਤੇ ਗਏ ਜਿਨ੍ਹਾਂ ਨੂੰ ਮਲਾਈਕੀ ਬਰਫ਼ ਵਾਲੇ ਰੱਦੀ ਵਿੱਚ ਖਰੀਦਣ ਲਈ ਤਿਆਰ ਨਹੀਂ ਸਨ। ਚਾਚੇ ਨੇ ਸੂਹ ਕੱਢੀ ਕਿ ਸਾਹਿਤ ਅਕੈਡਮੀ ਦਾ ਇਹ ਮਹਾਨ ਅਵਾਰਡ ਕਿਵੇਂ ਪ੍ਰਾਪਤ ਹੁੰਦਾ ਹੈ। ਅਖੀਰ ਸਿਆਣੇ ਕਹਿੰਦੇ ਹਨ, ਜਿੱਥੇ ਚਾਹ ਉੱਥੇ ਰਾਹ। ਚਾਚੇ ਨੇ ਮੋਰਚਾ ਫਤਿਹ ਕਰਨ ਲਈ ਵਿਉਂਤ ਬਣਾ ਲਈ। ਉਹਨੂੰ ਇੰਨਾ ਪਤਾ ਲੱਗ ਗਿਆ ਕਿ ਅਵਾਰਡ ਦੇਣ ਵਾਲੇ ਕਿਹੜੇ ਕਿਹੜੇ ਭੱਦਰ ਪੁਰਸ਼ ਹਨ। ਹੁਣ ਤਾਂ ਸਿਰਫ ਇੰਨੀ ਗੱਲ ਰਹਿ ਗਈ ਸੀ ਕਿ ਉਹਨਾਂ ਦੇ ਪੈਰੀਂ ਕਿਵੇਂ ਪੈਣਾ ਹੈ। ਜਿਸ ਵਿਦਿਆਰਥੀ ਨੂੰ ਇਹ ਪਤਾ ਲੱਗ ਜਾਏ ਕਿ ਉਸਦੇ ਪਰਚੇ ਕਿੱਥੇ ਕਿੱਥੇ ਅਤੇ ਕਿਸ ਕਿਸ ਕੋਲ ਗਏ ਹਨ, ਜੇ ਉਹ ਫੇਰ ਵੀ ਪਾਸ ਨਾ ਹੋ ਸਕੇ ਤਾਂ ਉਸਦੇ ਲੱਖ ਲਾਹਨਤ। ਚਾਚਾ ਜੀ ਨੇ ਸਭ ਤੋਂ ਪਹਿਲਾਂ ਆਪਣੀ ਪੁਸਤਕ ਬਰਫਾਨੀ ਲਾਟਾਂ ਦੇ ਦੀਵੇ ਬਾਰੇ ਚੰਗੇ ਚੰਗੇ ਅਤੇ ਸ਼ਰੀਫ ਦੋਸਤਾਂ ਦੇ ਗਲ ਗੂਠੇ ਦੇ ਕੇ ਉਹਨਾਂ ਤੋਂ ਲੇਖ ਲਿਖਵਾਏ ਅਤੇ ਫਿਰ ਉਹਨਾਂ ਲੇਖਾਂ ਦੇ ਕਟਿੰਗ ਚੋਣਕਾਰਾਂ ਕੋਲ ਭਿਜਵਾਏ। ਮਗਰੋਂ ਮਗਰ ਉਹਨਾਂ ਨੂੰ ਆਪ ਜਾਣਾ ਪਿਆ। ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ ਕਿ ਜਿੰਨਾ ਡਰ ਮੈਨੂੰ 4 ਵਿਰੋਧੀ ਅਖਬਾਰਾਂ ਤੋਂ ਲੱਗਦਾ ਹੈ, ਉਨਾ ਡਰ ਮੈਨੂੰ ਦੁਸ਼ਮਣ ਦੀਆਂ 4 ਡਿਵੀਜ਼ਨ ਫੌਜਾਂ ਤੋਂ ਨਹੀਂ ਲੱਗਦਾ। ਇਸੇ ਤਰ੍ਹਾਂ ਜਿੰਨਾ ਮੈਦਾਨ ਝੋਲੀ ਚੁੱਕ ਪੜਚੋਲੀਏ ਤਿਆਰ ਕਰਦੇ ਹਨ, ਉਨਾ ਲੱਖ ਇਮਾਨਦਾਰ ਪੜਚੋਲੀਏ ਨਹੀਂ ਕਰ ਸਕਦੇ। ਇੱਕ ਪੜਚੋਲੀਏ ਨੇ ਤਾਂ ਇੱਥੋਂ ਤੱਕ ਲਿਖ ਮਾਰਿਆ ਕਿ ਸਾਰੀ ਕਿਤਾਬ ਨੂੰ ਇੱਕ ਪਾਸੇ ਰੱਖ ਦਿੱਤਾ ਜਾਵੇ ਤਦ ਵੀ ਇਕੱਲੇ ਕਿਤਾਬ ਦੇ ਸਿਰਲੇਖ ਬਰਫਾਨੀ ਲਾਟਾਂ ਦੇ ਦੀਵੇ ਨੂੰ ਸਾਹਿਤ ਅਕੈਡਮੀ ਅਵਾਰਡ ਦੇਣਾ ਬਣਦਾ ਹੈ। ਇੱਕ ਹੋਰ ਪੜਚੋਲੀਏ ਨੇ ਲਿਖਿਆ, ਆਦਮੀ ਚਾਚਾ ਚੰਡੀਗੜ੍ਹੀਆ ਦੀ ਇੱਕ ਅੱਧੀ ਕਵਿਤਾ ਅਰਥਾਂ ਸਮੇਤ ਪੜ੍ਹ ਕੇ ਸਮਝ ਲਵੇ ਤਾਂ ਉਸਦੀ 84 ਕੱਟੀ ਜਾ ਸਕਦੀ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਪਾਠਕ ਅਰਥਾਂ ਸਮੇਤ ਕਵਿਤਾ ਪੜ੍ਹ ਕਿਵੇਂ ਲਵੇ, ਜਦੋਂ ਕਿ ਕਵਿਤਾ ਦੇ ਅਰਥ ਕਾਵਮਈ ਮਸਤੀ ਸਦਕਾ ਕਵੀ ਨੂੰ ਖੁਦ ਨਾ ਆਉਂਦੇ ਹੋਣ। ਵੇਖੋ ਜੀ, ਚਾਚੇ ਨੇ ਕਿੱਡਾ ਕਮਾਲ ਦਿਖਾਇਆ ਹੈ। ਚਾਚਾ ਜੀ ਲਿਖਦੇ ਨੇ, 2 ਨਦੀਆਂ ਰਾਤ ਦਿਨੇ ਵਗਦੀਆਂ, ਇੱਕ ਨਦੀ ਪਰਬਤ ਤੋਂ ਸਾਗਰ ਵੱਲ, ਦੂਜੀ ਸਾਗਰ ਤੋਂ ਪਰਬਤ ਵੱਲ, ਰਾਤ ਦਿਨੇ ਵਗਦੀਆਂ, ਨਾ ਪਰਬਤ ਨੂੰ ਸਾਗਰ ਲੱਭਦਾ, ਨਾ ਸਾਗਰ ਨੂੰ ਪਰਬਤ ਲੱਭਦਾ, ਨਾ ਪਰਬਤ ਅਤੇ ਸਾਗਰ ਮਿਲ ਕੇ 2 ਨਦੀਆਂ ਨੂੰ ਸਾਂਭ ਸਕੇ। ਕਿਹੜਾ ਮਾਈ ਦਾ ਲਾਲ ਇਸ ਕਵਿਤਾ ਦਾ ਭਾਵ ਅਰਥ ਕੱਢ ਸਕੇਗਾ? ਇਹੋ ਜਿਹੀ ਕਵਿਤਾ ਸਾਹਮਣੇ ਅਵਾਰਡ ਕੀ ਚੀਜ਼ ਹੁੰਦੀ ਹੈ ਜੀ? ਚਾਚਾ ਚੰਡੀਗੜ੍ਹੀਏ ਦਾ ਸਾਰਾ ਕਲਾਮ ਪੜ੍ਹ ਕੇ ਬੰਦੇ ਦੀ ਖੋਜ ਅਧੂਰੀ ਅਤੇ ਪਿਆਸੀ ਰਹਿ ਜਾਂਦੀ ਹੈ। ਚਾਚੇ ਦੀ ਕਾਵਿ ਫਲਾਸਫੀ ਦਾ ਜੋ ਸਭ ਤੋਂ ਵੱਡਾ ਪਹਿਲੂ ਸਮਝੋ ਇਹ ਹੈ ਕਿ ਸਾਰੀ ਕਿਤਾਬ ਤੁਕਾਂਤ, ਪਿੰਗਲ, ਛੰਦਾਬੰਦੀ, ਰਾਸ, ਲੈ ਅਤੇ ਤਰੰਨਮ ਵਰਗੀਆਂ ਰਿਵਾਜੀ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੈ। ਹੋਰ ਤਾਂ ਹੋਰ, ਚਾਚੇ ਨੇ ਆਪਣੀ ਸਾਰੀ ਕਿਤਾਬ ਵਿੱਚ ਗਜ਼ਲ ਜਾਂ ਗਜ਼ਲ ਦੇ ਕਿਸੇ ਸ਼ੇਅਰ ਨੂੰ ਬੰਨਗੀ ਵਜੋਂ ਵੀ ਨੇੜੇ ਨਹੀਂ ਫੜਕਣ ਦਿੱਤਾ। ਸਾਰੀ ਦੀ ਸਾਰੀ ਕਿਤਾਬ ਬੇਮੁਹਾਰੀ ਕਵਿਤਾ ਦਾ ਇੱਕ ਜੰਗਲ ਹੈ। ਇੱਕ ਹੋਰ ਝੋਲੀ ਚੁੱਕ ਪੜਚੋਲੀਏ ਨੇ ਚਾਚੇ ਦੀ ਪੁਸਤਕ ਦੇ ਗੁਣ ਗਾਉਂਦੇ ਹੋਏ ਲਿਖਿਆ, ਇਹੋ ਜੀ ਬੇਮਿਸਾਲ ਪੁਸਤਕ, ਵੱਡੇ ਤੋਂ ਵੱਡਾ ਕਵੀ ਸਾਰੀ ਉਮਰ ਝੱਖ ਮਾਰ ਕੇ ਵੀ ਨਹੀਂ ਲਿਖ ਸਕਦਾ, ਜੋ ਚਾਚਾ ਚੰਡੀਗੜ੍ਹੀਆ ਸਾਹਿਬ ਨੇ 2-4 ਘੜੀਆਂ ਬਾਥਰੂਮ ਵਿੱਚ ਬੈਠ ਕੇ ਲਿਖ ਮਾਰੀ। ਇਹੋ ਜਿਹੇ ਕਲਾਮ ਸਮੇਂ ਸਥਾਨ, ਰਸਮ ਰਿਵਾਜ ਦੇ ਸਾਹਿਤਕ ਬੰਧਨਾਂ ਤੋਂ ਨਾ ਕੇਵਲ ਪੂਰੀ ਤਰ੍ਹਾਂ ਆਜ਼ਾਦ ਹੀ ਹੁੰਦੇ ਹਨ, ਸਗੋਂ ਜੇ ਇਸ ਨੂੰ ਮਹਾਨ ਰਚਨਾਕਾਰ ਆਪ ਯਤਨ ਕਰਕੇ ਲਿਖੇ ਤਾਂ ਇੱਕ ਵੀ ਸ਼ੇਰ ਨੂੰ ਖਿੱਚ ਧੂ ਕੇ ਵਧਾ ਘਟਾ ਨਹੀਂ ਸਕਦਾ। ਹਰ ਸ਼ੇਰ ਭਾਵੇਂ ਉਹ ਮੀਟਰ 2 ਮੀਟਰ ਲੰਮਾ ਹੈ ਜਾਂ ਆਮ ਸ਼ੇਰ ਦਾ 10ਵਾਂ 20ਵਾਂ ਹਿੱਸਾ ਹੈ, ਆਪਣੇ ਥਾਂ 'ਤੇ ਖੁਦ ਸਰੋਂ ਦੇ ਫੁੱਲ ਵਾਂਗ ਪੂਰੇ ਜੋਬਨ ਵਿੱਚ ਖਿੜਿਆ ਦਿਸਦਾ ਹੈ। ਕਾਵਮਈ ਹੁਨਰ ਹੱਥ ਕੰਗਣ ਨੂੰ ਆਰਸੀ ਕੀ ਦਾ ਮੂੰਹ ਮੋੜਦਾ ਹੈ। ਇੱਕ ਕਵਿਤਾ ਹੋਰ ਹੈ, ਮੇਰੇ ਘਰ ਵਾਲੀਏ ਘਰ ਕਿਉਂ ਨਹੀਂ ਰਹਿੰਦੀ, ਘਰ ਘਰ ਹੈ ਹਰ ਹਰ ਹੈ, ਜਰ ਜਰ ਜੋਰੂ 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 ਜਰ ਹੈ, ਕਮਾਲ ਹੈ ਹਲਾਲ ਹੈ ਜਮਾਲ ਹੈ, ਢੋਲ ਸਿੱਟੇ ਢਮਕੀਰੀ ਢਿੱਡੇ, ਕਾਰਾਂ ਵਿੱਚ ਆਉਂਦੇ ਕਾਰ ਵਾਲਿਆਂ ਕਾਰ ਪੈਂਚਰ, ਮੇਰਾ ਦਿਲ ਪੈਂਚਰ ਉਹਦਾ ਦਿਮਾਗ ਪੈਂਚਰ, ਪੈਂਚਰ 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 ਹਵਾ ਪੈਂਚਰ ਪਾਣੀ ਪੈਂਚਰ, ਗੱਲਬਾਤ ਕੀ ਰੱਬ ਦੀ ਸਾਰੀ ਕਾਇਨਾਤ ਪੈਂਚਰ, ਭਾਵੇਂ ਆਵੇ ਕੋਈ ਪੈਂਚਰ ਲਾਵੇ ਦਿਲਾਂ ਦੀਆਂ ਮਿਹਰਮਾਂ ਤੇਰਾ ਬਟੂਆ ਕਿੱਥੇ। ਸਾਰਾ ਪੁਆੜਾ ਤਾਂ ਬਟੂਏ ਦਾ ਹੁੰਦਾ ਹੈ, ਚਾਚੇ ਦੀ ਕਵਿਤਾ ਦਾ ਤੋੜਾ ਠੀਕ ਥਾਂ 'ਤੇ ਟੁੱਟਿਆ। ਚਾਚੇ ਦਾ ਬਟੂਆ ਭਾਵੇਂ ਖਾਲੀ ਹੈ ਪਰ ਪੈਂਚਰ ਨਹੀਂ। ਕਿੱਡੀ ਉੱਚੀ ਸੋਚਣੀ ਹੈ ਚਾਚੇ ਚੰਡੀਗੜ੍ਹੀਆ ਜੀ ਦੀ। ਇੱਕ ਹੋਰ ਪੜਚੋਲੀਏ ਮਿੱਤਰ ਨੇ ਜਿਸ ਨੂੰ ਚਾਚਾ ਜੀ 2 ਪੀਪੇ ਘਰ ਦੀ ਕੱਢੀ ਦੇ ਪਿਆ ਚੁੱਕੇ ਸਨ, ਉਸਨੇ ਅਗਲਾ ਪਿਛਲਾ ਸਾਰਾ ਹੱਕ ਦੇ ਛੱਡਿਆ। ਉਹ ਇੱਕ ਬਹੁਤ ਵੱਡੇ ਰਸਾਲੇ ਵਿੱਚ ਲਿਖਦਾ ਹੈ, ਚਾਚਾ ਚੰਡੀਗੜ੍ਹੀਏ ਦਾ ਦੂਜਾ ਨਾਮ ਕਵਿਤਾ ਦਾ ਚਟੂਰਾ ਹੈ। ਵੈਸੇ ਤਾਂ ਉਹਨਾਂ ਦੀ ਹਰ ਕਵਿਤਾ ਹੀ ਮਾਸਟਰ ਪੀਸ ਹੁੰਦੀ ਹੈ, ਪਰ ਕਈ ਸ਼ੇਰ ਤਾਂ ਹੀਰਿਆਂ ਨਾਲ ਤੋਲਣ ਵਾਲੇ ਹਨ। ਮੁਲਾਜ਼ਾ ਹੋਵੇ ਕਾਵਿ ਉਡਾਰੀ, ਕੁਝ ਲੋਕ ਮੰਗਣ ਪਦਵੀਆਂ, ਕੁਝ ਲੋਕ ਧਨ ਧਨ ਕਰਦੇ ਫਿਰਦੇ, ਕੁਝ ਲੋਕ ਹੁਸਨ ਅਤੇ ਇਸ਼ਕ ਮੰਗਦੇ, ਮੈਂ ਮੰਗਦਾ ਹਾਂ ਸ਼ਨੀ ਦਾ ਤੇਲ। ਚਾਚਾ ਚੰਡੀਗੜ੍ਹੀਆ ਦੇ ਸਨਿਚਰ ਦੇ ਤੇਲ ਦੀ ਇੱਕ ਪਲੀ ਤੋਂ ਤਰਲੋਕੀ ਦੇ ਰਾਜ ਵਾਲੇ ਜਾ ਸਕਦੇ ਹਨ। ਇੱਕ ਹੋਰ ਕਵਿਤਾ ਵਿੱਚ ਚਾਚਾ ਚੰਡੀਗੜ੍ਹੀਆ ਲਿਖਦੇ ਹਨ, ਜਿਹਨੇ ਲੈਣੀ ਮੋਟਰ ਲੈ ਲਵੇ, ਜਿਹਨੇ ਲੈਣੀ ਕੋਠੀ ਲੈ ਲਵੇ, ਜਿਹਨੇ ਲੈਣੀ ਜਾਨ ਲੈ ਲਵੇ, ਪਰ ਨਾ ਲਵੇ ਕੋਈ ਸੱਜਣ ਵਾਸਤਾ ਹੀ ਰੱਬ ਦਾ ਨਾ ਲਵੇ, ਮੈਥੋਂ ਦੂਜਿਆਂ ਦੀ ਕਵਿਤਾ ਚੋਰੀ ਕਰਨ ਦਾ ਹੁਨਰ ਨਾ ਲਵੇ। ਜੇ ਕਰੋੜ ਰੁਪਏ ਦੇ ਇਸ ਸ਼ੇਅਰ ਦੀ ਸ਼ਰਮ ਖਾ ਕੇ ਅਵਾਰਡ ਦੇਣ ਵਾਲੇ ਸੱਜਣ ਚਾਚੇ ਦੇ ਥਾਂ ਕਿਸੇ ਹੋਰ ਨੂੰ ਕਵਿਤਾ ਦਾ ਅਵਾਰਡ ਦੇ ਬੈਠਣ ਤਾਂ ਚਾਚਾ ਕੀ ਕਹੇਗਾ? ਚਾਚੇ ਨੇ ਆਪਣੀ ਕਵਿਤਾ ਵਿੱਚ ਇਸ ਦਾ ਉੱਤਰ ਟਕਾਇਆ ਹੈ, ਮੋਏ ਕੋ ਮਾਰੇ ਸ਼ਾਹ ਮਦਾਰ, ਯਾਰ ਨੂੰ ਜੋ ਮਾਰੇ ਯਾਰ, ਉਸਨੂੰ ਮਾਫ ਕਰਨ ਨਾਲੋਂ ਆਤਮ ਘਾਤ ਬਿਹਤਰ। ਚਾਚਾ ਯਾਰਾਂ ਦਾ ਯਾਰ ਅਤੇ ਅਵਾਰਡ ਦੀ ਸਿਫਾਰਿਸ਼ ਕਰਨ ਵਾਲੇ ਚਾਚੇ ਦੇ ਯਾਰ, ਕਈਆਂ ਗੱਲਾਂ ਤੋਂ ਕਾਣੇ ਕੀਤੇ ਸਿਫਾਰਿਸ਼ੋ। ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਚਾਚੇ ਨੇ ਅਵਾਰਡ ਮੁੱਛ ਲਿਆ ਹੈ। ਚਾਚੇ ਦੇ ਅਵਾਰਡ ਮੁੱਛਣ ਤੋਂ ਵੱਡੀ ਗੱਲ ਇਹ ਸਮਝੋ ਕਿ ਅੱਗੋਂ ਵਾਸਤੇ ਸੱਚਮੁੱਚ ਦਾ ਕੋਈ ਸਾਹਿਤਕਾਰ ਸਾਹਿਤ ਅਕੈਡਮੀ ਵਾਲਿਆਂ ਨੂੰ ਆਪਣੀ ਕੋਈ ਕਿਤਾਬ ਅਵਾਰਡ ਲਈ ਵਿਚਾਰੇ ਜਾਣ ਲਈ ਨਹੀਂ ਭੇਜੇਗਾ, ਕਿਉਂਕਿ ਜਿਨ੍ਹਾਂ ਜਿਨ੍ਹਾਂ ਸਾਹਿਤਕਾਰਾਂ ਕਵੀਆਂ ਅਤੇ ਪੱਤਰਕਾਰਾਂ ਨੇ ਚਾਚੇ ਦੀ ਮਹਾਨ ਕਾਵਿ ਰਚਨਾ ਬਰਫਾਨੀ ਲਾਟਾਂ ਦੇ ਦੀਵੇ ਵੇਖ ਲਈ ਹੈ, ਉਹਨਾਂ ਨੂੰ ਗਿਆਨ ਹੋ ਗਿਆ ਹੈ ਕਿ ਅਵਾਰਡ ਬੁਝਾਰਤ ਦੀਆਂ ਕੈਸੀਆਂ ਸਿਖਰਾਂ ਹਨ। ਚਾਚੇ ਨੂੰ ਅਵਾਰਡ ਜਿੱਤਣ ਦੀ ਵਿਉਂਤਬੰਦੀ ਤੋਂ ਉਪਰੰਤ ਹੋਰ ਵੀ ਕਈ ਫਰੰਟਾਂ 'ਤੇ ਜੂਝਣਾ ਪਿਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਨਿੰਦਕ ਪੜਚੋਲੀਆਂ ਦਾ ਮੂੰਹ ਬੰਦ ਕੀਤਾ, ਭਾਵ ਕਿ ਉਹਨਾਂ ਦੇ ਮੂੰਹ ਵਿੱਚ ਜਿੱਡਾ ਮੂੰਹ ਸੀ ਓਡਾ ਓਡਾ ਲੱਡੂ ਪਾਇਆ। ਦੂਜੇ ਪਾਸੇ ਉਹਨਾਂ ਨੂੰ ਅਖਬਾਰਾਂ ਰਸਾਲੇ ਵਾਲਿਆਂ ਤੋਂ ਆਪਣੇ ਹੱਕ ਵਿੱਚ ਅਲੋਕਾਰ ਚੀਜ਼ਾਂ ਲਿਖਵਾਉਣੀਆਂ ਪਈਆਂ। ਤੀਜੇ ਪਾਸੇ ਉਹਨਾਂ ਨੂੰ ਮੁਕਾਬਲੇ ਵਿੱਚ ਕਿਤਾਬਾਂ ਭੇਜਣ ਵਾਲਿਆਂ ਦੀ ਕਿਤਾਬਾਂ ਦੀ ਹਿਜੋ ਕਰਵਾਉਣੀ ਪਈ। ਇਸੇ ਤਰ੍ਹਾਂ ਹੋਰ ਵੀ ਅਣਗਿਣਤ ਪਾਪੜ ਵੇਲਣੇ ਪਏ। ਅੱਜ ਕੱਲ੍ਹ ਜੇ ਚਾਚਾ ਚੰਡੀਗੜ੍ਹੀਆ ਨੂੰ ਕੋਈ ਆਖ ਬੈਠੇ, ਕਿਉਂ ਜੀ ਫਲਾਣੇ ਕਵੀ ਦੀ ਫਲਾਣੀ ਕਿਤਾਬ ਬਾਰੇ ਤੁਹਾਡਾ ਕੀ ਵਿਚਾਰ ਹੈ, ਤਾਂ ਚਾਚਾ ਜੀ ਉਦੜ ਕੇ ਸਵਾਲ ਪੁੱਛਣ ਵਾਲੇ ਦੇ ਗਲ ਪੈ ਜਾਂਦੇ ਨੇ ਅਤੇ ਲੱਗਦੇ ਹੱਥ ਕਿਤਾਬ ਅਤੇ ਕਿਤਾਬ ਦੇ ਕਰਤਾ ਦੀ ਵੀ ਖੁੰਬ ਠੱਪ ਕੇ ਰੱਖ ਦਿੰਦੇ ਹਨ। ਕੀ ਕਿਹਾ ਭਾਈ ਸਾਹਿਬ, ਇਹ ਕੋਈ ਸਾਹਿਤਕ ਰਚਨਾ ਹੈ? ਇਹੋ ਜਿਹਾ ਊਲਜ ਲੂਲ ਤਾਂ ਸਾਡਾ ਚਪੜਾਸੀ ਰਾਮੂ ਲਿਖ ਲੈਂਦਾ ਹੈ, ਜੋ ਕਿਸੇ ਸਕੂਲ ਕਾਲਜ ਨਹੀਂ ਗਿਆ। ਸਾਹਿਤ ਅਕੈਡਮੀ ਵਾਲੇ ਕੋਈ ਅੰਨੇ ਹਨ ਜੋ ਬਰਫਾਨੀ ਲਾਟਾਂ ਦੇ ਦੀਵੇ ਨੂੰ ਛੱਡ ਕੇ ਇਹੋ ਜਿਹੀਆਂ ਕਿਤਾਬਾਂ ਨੂੰ ਨਵਾਜਦੇ ਫਿਰਦੇ? ਚਾਚਾ ਚੰਡੀਗੜ੍ਹੀਆ ਦੇ ਕਈ ਨਿਕਟ ਵਰਤੀ ਜਦੋਂ ਪਿਆਰ ਨਾਲ ਪੁੱਛਦੇ ਹਨ, ਚਾਚਾ ਜੀ ਤੁਹਾਡੀ ਅਗਲੀ ਕਿਹੜੀ ਮਹਾਨ ਰਚਨਾ ਨੂੰ ਇਹੋ ਜਿਹਾ ਅਵਾਰਡ ਮਿਲ ਰਿਹਾ ਹੈ, ਤਾਂ ਚਾਚਾ ਚੰਡੀਗੜ੍ਹੀਆ ਬੜੇ ਸਫਲ ਸੰਤੋਖ ਨਾਲ ਕਹਿੰਦਾ ਹੈ, ਸਾਹਿਤਕ ਤੌਰ 'ਤੇ ਅਮਰ ਹੋਣ ਲਈ ਸਾਨੂੰ ਬਰਫਾਨੀ ਲਾਟਾਂ ਦੇ ਦੀਵੇ ਤੋਂ ਪਿੱਛੋਂ ਕੁਝ ਹੋਰ ਲਿਖਣ ਅਤੇ ਛਾਪਣ ਦੀ ਲੋੜ ਨਹੀਂ ਰਹਿ ਗਈ। ਸ਼ੇਰਨੀ ਨੇ ਸ਼ੇਰ ਜਨਣਾ ਸੀ, ਜਨ ਦਿੱਤਾ, ਨਿੱਤ ਨਿੱਤ ਦਾ ਪੁਆੜਾ ਮੁੱਕਿਆ, ਹੁਣ ਤਾਂ ਅਸੀਂ ਕੇਵਲ ਇਹ ਸੋਚਦੇ ਰਹਿੰਦੇ ਹਾਂ ਕਿ ਸਾਡੇ ਅਵਾਰਡ ਪਿੱਛੇ ਇੱਕ ਜੋ ਕੁੱਤੀ ਚੀਕਾ ਹੋ ਰਿਹਾ ਹੈ ਇਹਦੇ ਨਾਲ ਕਿਵੇਂ ਨਿਪਟਿਆ ਜਾਵੇ। ਦੋਸਤੋ, ਤੁਸੀਂ ਸੁਣ ਰਹੇ ਸੀ ਡਾਕਟਰ ਗੁਰਨਾਮ ਸਿੰਘ ਤੀਰ ਹੁਣਾਂ ਦੀ ਰਚਨਾ ਚਾਚਾ ਚੰਡੀਗੜ੍ਹੀਆ ਨੇ ਅਵਾਰਡ ਮੁਛਿਆ, ਜਿਹੜਾ ਕਿ ਪੇਡ ਅਵਾਰਡ ਦੇ ਉੱਤੇ ਇੱਕ ਜ਼ਬਰਦਸਤ ਕਟਾਸ਼ ਸੀ। ਇੱਦਾਂ ਸੁਣਦੇ ਰਹੋ ਹਰਮਨ ਰੇਡੀਓ ਦੇ ਨਾਲ। ਮੈਂ ਦਲਜੀਤ ਸਿੰਘ ਆਸਟ੍ਰੇਲੀਆ ਤੋਂ ਤੁਹਾਨੂੰ ਹੁਣ ਅਲਵਿਦਾ ਚਾਹੁੰਦਾ। ਸਤਿ ਸ਼੍ਰੀ ਅਕਾਲ।